ਅਸਾਂ ਇਸ ਕਰਕੇ ਗੀਤਾ ਵਿੱਚ ਸ਼ਾਂਤ ਗਿਆਨ ਅਤੇ ਯੋਗ ਦੇ ਝੇੜੇ ਮੀਟ ਕੇ ਇੱਕ ਨੁਕਤੇ 'ਤੇ ਯੋਗੀ ਦਾ ਆਦਰਸ਼ ਕਾਇਮ ਕੀਤਾ ਸੀ। ਅਰਜਨ ਨੂੰ ਨਮੂਨਾ ਬਣਾਇਆ, ਉਸਨੇ ਸਭ ਕੁਝ ਸਮਝਿਆ, ਪਰ ਮਰਦਊਪਣੇ ਦੇ ਆਦਰਸ਼ਕ ਹਿੱਸੇ 'ਤੇ ਆ ਕੇ ਉਹ ਫਿਰ ਉਦਾਸੀ ਵਿੱਚ ਪੈ ਗਿਆ। ਤ੍ਰਿਸ਼ਨਾ ਰਹਿਤ ਮਰਦਊ ਅਤੇ ਇਨਸਾਨੀਅਤ ਦੇ ਆਦਰਸ਼ ਉੱਤੇ ਹੁਲਾਰਾ ਨਾ ਖਾਵੇ। ਅਖੀਰ ਅਸੀਂ ਖੱਤਰੀ ਧਰਮ ਦਾ ਉਛਾਲਾ ਦਿੱਤਾ ਤਾਂ ਚਮਕ ਉੱਠਿਆ, ਪਰ ਇਸ ਖੱਤਰੀ ਧਰਮ ਦੇ ਸੰਕਲਪ ਵਿੱਚ ਉਹਨਾਂ ਦੀ ਕੁਛ ਕਸਰ ਹੈ। ਇਸ ਨਾਲ ਉਸਦਾ ਗਿਰਾਓ, ਜਿਸ ਨੂੰ ਉਹ ਧਰਮ ਸਮਝ ਰਿਹਾ ਸੀ, ਹਟ ਗਿਆ, ਪਰ ਹਾਂ ਦੀ ਅੰਸ਼ ਹਾਂ ਹੀ ਹੈ। ਹਾਂ ਨਾ ਹੋਵੇ ਫਿਰ ਮਰਦਾਊ ਹੋਵੇ, ਮਰਦਊ ਹੋਵੇ ਫਿਰ ਇਨਸਾਨੀਅਤ ਹੋਵੇ। ਇਹ ਕਮਾਲ ਦਾ ਕਮਾਲ ਅਤੇ ਇਸਦਾ ਨਮੂਨਾ, ਅਸਲੀ ਜੀਵਨ ਦਾ ਨਮੂਨਾ, ਚੜ੍ਹਦੀ ਕਲਾ ਦਾ ਆਦਰਸ਼ ਇਹ ਬਖਸ਼ੇ ਮਹਾਂਪੁਰਸ਼ ਤਪਸਵੀ ਜੀ ਕਾਇਮ ਕਰਨ ਚੱਲੇ ਹਨ। ਇਹਨਾਂ ਨੂੰ ਰੋਕੋ ਨਹੀਂ, ਇਹ ਮਹਾਨ ਮਾਇਆ ਰਹਿਤ, ਹਉਂ ਅਤੀਤ, ਤ੍ਰਿਸ਼ਨਾ ਰਹਿਤ ਕਾਰਜ ਭਰ ਜਾ ਰਹੇ ਹਨ, ਸਾਥੋਂ ਰਹੀ ਹੋਈ ਥੁੜ ਪੂਰੀ ਕਰਨਗੇ। ਅੱਲਾਹ ਯਾਰ ਤਪੀ ਜੀ, ਜੋ ਥੋੜ੍ਹੇ ਚਿਰ ਤੋਂ ਆਏ ਵੱਖਰੇ ਇੱਕ ਟਿਕਾਣੇ ਤਪ ਕਰ ਰਹੇ ਸਨ, ਆ ਗਏ ਅਤੇ ਬੋਲੇ, ਸੱਜਣੋ ਮੇਰੀ ਵੀ ਇੱਕ ਬੇਨਤੀ ਹੈ। ਰਾਤ ਮੈਨੂੰ ਅਰਸ਼ ਤੋਂ ਇੱਕ ਰੋਇਆ ਉਤਰਿਆ, ਮੈਂ ਮੁਹੰਮਦ ਸਾਹਿਬ ਨੂੰ ਡਿੱਠਾ। ਆਪ ਆਖਣ ਲੱਗੇ, ਤੁਸੀਂ ਸਾਰੇ ਅੱਲਾਹ ਦੀਆਂ ਹਿਕਮਤਾਂ ਵਿੱਚ ਦਖਲ ਦੇ ਰਹੇ ਹੋ। ਬਖਸ਼ੇ ਤਪਸਵੀ ਜੀ, ਤੁਸਾਂ ਵਾਂਗ ਇਨਸਾਨ ਤਪਸਵੀ ਨਹੀਂ ਹਨ, ਉਹ ਕਾਇਨਾਤ ਵਿੱਚ ਸਭ ਤੋਂ ਉੱਚੇ ਦਰਜੇ ਉੱਤੇ ਹਨ। ਉਹਨਾਂ ਦਾ ਤਪ ਕਰਨਾ ਕੋਈ ਰਮਜ ਇਲਾਹੀ ਹੈ। ਹੁਣ ਜੋ ਉਹਨਾਂ ਨੂੰ ਹੁਕਮ ਹੋਇਆ ਹੈ ਉਹ ਉਹਨਾਂ ਦੀ ਖੁਆਇਸ਼ ਨਹੀਂ, ਉਹ ਹੁਕਮ ਹੈ, ਅਜ਼ਲ ਹੈ, ਰਾਜ ਹੈ ਉਸ ਅਜ਼ਲ ਦਾ। ਉਹਨਾਂ ਨੇ ਜਾ ਕੇ ਉਪਕਾਰ ਕਰਨਾ ਹੈ। ਅਸਾਂ ਨੇ ਮਜ਼ਹਬ ਵਿੱਚ ਵਹਿਮ ਵੇਖ ਕੇ, ਪੱਥਰਾਂ ਵਿੱਚ ਲੋਕਾਂ ਦਾ ਚੁਕਾਓ ਵੇਖ ਕੇ ਮਰਦਊ ਸਿਖਾਇਆ, ਉਹ ਪਾਣ ਵੱਧ ਚੜ੍ਹ ਗਈ ਅਤੇ ਮਰਦਊ ਵਿੱਚ ਇਨਸਾਨੀਅਤ ਘੱਟ ਗਈ। ਤੈਮੂਰ ਅਤੇ ਮਹਿਮੂਦ ਵਰਗੇ ਸ਼ਫਾਕ ਪੈਦਾ ਹੋ ਗਏ, ਜੋ ਆਦਰਸ਼ ਤੋਂ ਇਤਨੇ ਦੂਰ ਸਨ ਜਿਤਨੇ ਕਿ ਕਾਇਰ ਦੂਰ ਹਨ। ਭੈ ਨਾ ਖਾਣਾ ਅਤੇ ਭੈ ਨਾ ਦੇਣਾ, ਇਹੀ ਕਮਾਲ ਹੈ। ਜਗਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਭੈ ਨਾ ਦੇਣ ਅਤੇ ਭੈ ਨਾ ਖਾਣ ਦਾ ਆਦਰਸ਼ ਬੰਨ ਦਿੱਤਾ ਹੈ। ਆਪ ਉਹਨਾਂ ਨੇ ਬਾਬਰ ਜੈਸੇ ਜਾਬਰ ਦਾ ਭੈ ਨਹੀਂ ਖਾਧਾ। ਅਰਬ, ਇਰਾਨ, ਰੂਮ ਵਿੱਚ ਜਾ ਕੇ ਉਹਨਾਂ ਉਲਮਾਵਾਂ ਅਤੇ ਜ਼ੋਰਦਾਰ ਫਕੀਰਾਂ ਨਾਲ ਨਿਰਵਹਿ ਬਹਿਸਾਂ ਕਰਕੇ ਫਤਿਹ ਪਾਈ ਅਤੇ ਅੱਗੋਂ ਪਿਆਰ ਨਾਲ ਰਸਤੇ ਲਾਇਆ ਹੈ, ਭੈ ਨਹੀਂ ਦਿੱਤਾ। ਹੁਣ ਅਫਸੋਸ ਹੈ ਕਿ ਉਸ ਖੂਬਸੂਰਤ ਨਮੂਨੇ ਦੇ ਆਦਮੀਆਂ ਨੂੰ ਔਰੰਗਜ਼ੇਬ ਤਬਾਹ ਕਰਨਾ ਚਾਹੁੰਦਾ ਹੈ। ਜੋ ਅਸਰ ਉਸਦੇ ਤੰਗ ਦਿਲੀ ਤੋਂ ਸ੍ਰਿਸ਼ਟੀ ਪਰ ਪੈ ਰਿਹਾ ਹੈ ਉਹ ਗਿਰਾਓ ਦਾ ਹੈ, ਸਾਡੇ ਵੀ ਉਹ ਪਸੰਦ ਨਹੀਂ। ਇਸ ਲਈ ਜ਼ਰੂਰੀ ਹੈ ਕਿ ਤ੍ਰਿਸ਼ਨਾ ਰਹਿਤ ਮਰਦਾਊ ਅਤੇ ਇਨਸਾਨੀਅਤ ਦਾ ਨਮੂਨਾ ਜਗਤ ਵਿੱਚ ਤੁਰੇ। ਸੋ ਉਸ ਕੰਮ ਪੁਰ ਦਾਤਾ ਜੀ ਜਾ ਰਹੇ ਹਨ, ਅੱਲਾਹ ਦੇ ਹੁਕਮ ਵਿੱਚ ਜਾ ਰਹੇ ਹਨ, ਉਹਨਾਂ ਨੂੰ ਰੋਕ ਨਾ ਪਾਓ। ਫਿਰ ਮੈਂ ਇੱਕ ਹੋਰ ਪੈਗੰਬਰ ਦੇਖੇ, ਉਹ ਸਨ ਜੋ ਸੂਲੀ ਚੜ੍ਹੇ ਸਨ। ਆਖਣ ਲੱਗੇ, ਮੈਂ ਦੁਨੀਆਂ ਵਿੱਚ ਇਨਸਾਨੀਅਤ ਸਿਖਾਈ ਅਤੇ ਕਾਇਮ ਕੀਤੀ ਅਤੇ ਮਤ ਦਿੱਤੀ ਕਿ ਤਲਵਾਰ ਨਾ ਚਲਾਓ, ਜੋ ਤਲਵਾਰ ਨਾਲ ਵਾਰ ਕਰੇਗਾ ਸੋ ਤਲਵਾਰ ਨਾਲ ਮਾਰਿਆ ਜਾਵੇਗਾ। ਪਰ ਇਸ ਦੁਨੀਆਂ ਦੀ ਹਾਲਤ ਐਸੀ ਹੈ ਕਿ ਜਦ ਮੇਰੇ ਉੱਤੇ ਹੀ ਆ ਬਣੀ ਤਾਂ ਮੈਨੂੰ ਵੀ ਆਖਣਾ ਪਿਆ ਕਿ ਤਲਵਾਰ ਖਰੀਦ ਲਿਆਓ, ਮੁਰਾਦ ਮਰਦਊਪਣੇ ਤੋਂ ਸੀ। ਇਹ ਕਸਰ ਹੈ ਜੋ ਮਰਦਊਪਣੇ ਤੋਂ ਖਾਲੀ ਇਨਸਾਨੀਅਤ ਵਿੱਚ ਰਹਿ ਗਈ ਹੈ। ਮਰਦਊ ਬਿਨਾਂ ਆਦਰਸ਼ ਸਿਰੇ ਨਹੀਂ ਚੜ੍ਹਦਾ, ਪਰ ਉਹ ਤ੍ਰਿਸ਼ਨਾ ਰਹਿਤ ਲੋੜੀਂਦੇ ਲੋੜੀਏ, ਨਹੀਂ ਤਾਂ ਮਰਦਾਉ ਜ਼ੁਲਮ ਵਿੱਚ ਬਦਲ ਜਾਂਦਾ ਹੈ। ਸ਼ੇਰ ਜੇ ਕਿਸੇ ਵਿਧਵਾ ਦੇ ਬੱਚੇ ਨੂੰ ਪਾੜ ਖਾਣ ਲੱਗਾ ਹੈ, ਤੁਸੀਂ ਬੱਚੇ 'ਤੇ ਦਇਆ ਕਰਕੇ ਸ਼ੇਰ ਨੂੰ ਰੋਕਦੇ ਹੋ, ਜੇ ਉਹ ਨਹੀਂ ਟਲਦਾ ਤਾਂ ਉਸ ਨੂੰ ਤਲਵਾਰ ਨਾਲ ਰੋਕਦੇ ਹੋ ਅਤੇ ਬੱਚੇ ਦੀ ਜਾਨ ਬਚਾ ਲੈਂਦੇ ਹੋ, ਤਾਂ ਇਹ ਮਰਦਾਉ ਤ੍ਰਿਸ਼ਨਾ ਰਹਿਤ ਮਰਦਾਉ ਹੈ। ਜੇ ਇਹ ਨਾ ਹੁੰਦੀ ਤਾਂ ਤੁਸੀਂ ਕਾਇਰ ਸਮਝੇ ਜਾਂਦੇ। ਤਲਵਾਰ ਜ਼ੁਲਮ ਦੀ ਢਾਲ ਬਣੇ, ਜ਼ਾਲਮ ਕਦੀ ਨਾ ਬਣੇ। ਪ੍ਰਯੋਜਨ ਇਹ ਹੈ ਕਿ ਜਗਤ ਵਿੱਚ ਪ੍ਰੇਮ ਰਾਜ ਕਾਇਮ ਹੋਵੇ, ਜ਼ੋਰ ਜ਼ੁਲਮ ਦੂਰ ਹੋਵੇ। ਫਿਰ ਆਪ ਆਖਣ ਲੱਗੇ ਕਿ ਇਹਨਾਂ ਬਖਸ਼ੇ ਤਪਸਵੀ ਜੀ ਨੂੰ ਨਾ ਰੋਕੋ, ਜਾਣ ਦਿਓ ਇਹ ਰੱਬੀ ਹੁਕਮ ਵਿੱਚ ਜਾ ਰਹੇ ਹਨ, ਇਹ ਹੁਕਮ ਦੇ ਸਭ ਤੋਂ ਵੱਡੇ ਵਜ਼ਾ ਲਿਆਉਣ ਵਾਲੇ ਮਹਾਂਪੁਰਸ਼ ਹਨ। ਸੋਨ ਮੁਨੀ ਜੀ ਕਹਿਣ ਲੱਗੇ, ਵੀ ਖਫਾ ਨਾ ਹੋਣਾ, ਮੈਨੂੰ ਆਪਣੇ ਦੇਵਪੁਰ ਤਾਂ ਭਰੋਸਾ ਹੈ, ਪਰ ਮੇਰੇ ਖਿਆਲ ਵਿੱਚ ਅੰਤ ਸੁੰਨ ਹੈ। ਮੈਨੂੰ ਅੱਜ ਆਪਣੇ ਅਵਧੂਤ ਮੁਨੀ ਜੀ ਦੇ ਦਰਸ਼ਨ ਹੋਏ। ਮੈਂ ਕਿਹਾ, ਸਾਡੇ ਬਖਸ਼ੇ ਹੋਏ ਤਪਸ਼ਵੀ ਜੀ ਨੂੰ ਕੀ ਹੋ ਗਿਆ? ਉਹ ਬੋਲੇ, ਜੋ ਹੋਇਆ ਚੰਗਾ ਹੋਇਆ। ਨਿਰੀ ਦਇਆ ਤੇ ਨਿਰੀ ਅਹਿੰਸਾ ਦੀ ਸੋਚ ਇੱਕ ਤੁਰੇ ਦੀ ਪੱਕੀ ਬਾਤ ਤਾਂ ਹੈ, ਪਰ ਇਸ ਨਾਲ ਆਦਮੀ ਹੋਰ ਹੀ ਤਰ੍ਹਾਂ ਦੇ ਹੋ ਜਾਂਦੇ ਹਨ। ਆਦਮੀ ਵਿੱਚ ਇੱਕ ਭਾਰਾ ਨੁਕਸ ਹੈ ਕਿ ਜਿਸ ਪਾਸੇ ਦੀ ਮਤ ਦਿਓ ਬਸ ਉਸੇ ਪਾਸੇ ਸਾਰਾ ਚੁੱਕ ਜਾਂਦਾ ਹੈ, ਸਭ ਪਾਸੇ ਤੋਂ ਇੱਕੋ ਜਿਹਾ ਨਹੀਂ ਉੱਠਦਾ। ਸੋ ਜੋ ਆਦਰਸ਼ ਜਗਤ ਵਿੱਚ ਹੁਣ ਸੁਖਦਾਈ ਹੈ ਉਹ ਇਹੋ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ, ਭੈ ਨਾ ਦਿਓ ਅਤੇ ਭੈ ਨਾ ਮੰਨੋ। ਹੁਣ ਉਸ ਆਦਰਸ਼ ਵਿੱਚ ਵੈਤ੍ਰਿਸ਼ਨ ਰਹਿ ਕੇ ਹਉ ਰਹਿਤ ਮਰਦਊ ਅਤੇ ਲੋੜ ਪਈ ਤੇ ਤਲਵਾਰ ਨੂੰ ਢਾਲ ਬਣਾ ਕੇ ਇਸ ਦੇ ਯੋਗ ਵਰਤਾਓ ਦਾ ਤਰੀਕਾ ਵੀ ਦੱਸਣਾ ਹੈ, ਤਾਂ ਕਿ ਮਰਦ ਚੜ੍ਹਦੀਆਂ ਕਲਾ ਦਾ ਮਰਦ ਹੋਵੇ, ਉਹ ਕਮਾਲ ਹੋਵੇ, ਕਾਮਲ ਹੋਵੇ। ਭੈ ਭਰਮ ਵਹਿਮ ਖਿਆਲੀ ਧਰਮ ਫਿਕਰਾਂ ਤੇ ਗੋਰਖ ਧੰਦੇ ਤੇ ਜਰਵਾਣਿਆਂ ਦੇ ਭੈ ਉਸ ਕਮਾਲ ਨੂੰ ਖਾ ਨਾ ਜਾਣ। ਨਿਰਭੈ ਮਜ਼ਬੂਤ ਖੇੜੇ ਵਾਲੀ ਧਰਤੀ ਤੇ ਤੁਰਦੇ ਹੋਏ ਅਰਸ਼ਾਂ ਵਾਲੇ ਗੱਲ ਕਰਦੀ ਹੈ, ਪਰ ਪੂਰਨ ਇਨਸਾਨੀਅਤ ਵਾਲੀ ਬਖਸ਼ੀ ਅਤੇ ਕਾਮਲ ਮਰਦ ਦੀ ਸ਼ਖਸੀਅਤ ਹੈ। ਇਸ ਅਰਸ਼ੀ ਮਰਦ ਨੇ ਇਹ ਨਮੂਨੇ ਦਾ ਮਰਦ ਬਣਾ ਕੇ ਦੱਸਣਾ ਹੈ ਤੇ ਹੋਰਨਾਂ ਨੂੰ ਬਣਾਉਣਾ ਹੈ। ਹੁਣ ਵੀ ਤੁਸੀਂ ਇੱਥੇ ਨਹੀਂ ਰਹਿਣਾ, ਇਹਨਾਂ ਦੇ ਨਾਲ ਜਾਣਾ ਹੈ, ਅਰਤਾਬਿਆ ਕੰਮ ਕਰਨਾ ਹੈ। ਜੇ ਕੋਈ ਪਰਬਤਾਂ ਵਿੱਚ ਨਿਰਲੇਪ ਹੋ, ਇਸ ਤਰ੍ਹਾਂ ਖੰਡੇ ਖੜਕ ਦੇ ਵਿੱਚ ਉੱਚੀ ਅਤੇ ਅਲੇਪ ਰਹਿਣਾ ਹੈ। ਜਗਤ ਦੇ ਕੇਂਦਰ ਅਨੰਤ ਤੋਂ ਵਿਛੜਨਾ ਨਹੀਂ, ਕੇਂਦਰ ਹੈ ਜ਼ਰੂਰ ਹੈ, ਕੇਂਦਰ ਸ਼ੂਨ ਨਹੀਂ, ਸ਼ੂਨ ਕੁਛ ਨਹੀਂ ਹੈ, ਕੇਂਦਰ ਹੈ ਚੇਤਨ ਹੈ ਉਮਾ ਹੈ। ਬ੍ਰਹਮ ਰਿਸ਼ੀ ਜੀ ਇਸ ਵਾਰਤਾਲਾਪ ਵਿੱਚ ਸ਼ਾਮਿਲ ਹੁੰਦਿਆਂ ਬੋਲਣ ਲੱਗੇ, ਭਈ ਜਗਤ ਤ੍ਰੈਕਾਲ ਅਨ ਹੋਇਆ ਜਾਣ ਕੇ ਫੁਰਨੇ ਦੀ ਉਪਾਧੀ ਮਾਤਰ ਦੂਰ ਕਰਨ ਲਈ ਅਸੀਂ ਇੱਥੇ ਤਪ ਕੀਤੇ, ਨਾਮ ਰੂਪ ਨੂੰ ਦੂਰ ਕਰਕੇ ਪਿੱਛੇ ਰਹੀ ਇੱਕ ਯਥਾਰਥਤਾਈ ਉੱਤੇ ਟਿਕਣ ਦੇ ਤਰਲੇ ਲੈ। ਅੱਜ ਸਾਨੂੰ ਵੀ ਵਿਆਸ ਰਿਸ਼ੀ ਜੀ ਦੇ, ਫਿਰ ਹੰਸ ਜੀ ਦੇ ਦਰਸ਼ਨ ਮਿਲੇ, ਫਿਰ ਯਾਗਵਲਕ ਜੀ ਵਸ਼ਿਸ਼ਟ ਜੀ ਮਿਲੇ, ਫਿਰ ਮਰਿਆਦਾ ਪੁਰਸ਼ੋਤਮ ਰਾਮ ਜੀ ਮਿਲੇ, ਫਿਰ ਰਸਗੈ ਕ੍ਰਿਸ਼ਨ ਜੀ ਮਿਲੇ, ਫਿਰ ਦੱਤਾਤ੍ਰੈ ਮੈਤਰੇ ਜੀ ਮਿਲੇ। ਗੱਲ ਕੀ ਕਿ ਅਨੰਤ ਦਰਸ਼ਨ ਹੋਏ ਤੇ ਸਭਨਾਂ ਦੀ ਸਿੱਖਿਆ ਦਾ ਸਾਰ ਇਹ ਸੀ ਕਿ ਬਖਸ਼ੇ ਤਪਸ਼ਵੀ ਜੀ ਦੇ ਨਾਲ ਜਾਓ, ਰਣ ਤੱਤਿਆਂ ਵਿੱਚ ਤ੍ਰਿਸ਼ਨਾ ਰਹਿਤ ਰਹਿ ਕੇ ਇਸ ਤਰ੍ਹਾਂ ਦਾ ਆਦਰਸ਼ ਦਿਖਾਓ ਕਿ ਜਗਤ ਤਿੰਨ ਕਾਲ ਮਿਥਿਆ ਹੈ, ਕਦੇ ਬਣਿਆ ਨਹੀਂ। ਜੇ ਲੂੰ ਪੱਟੇ ਦੀ ਪੀੜ ਵਿਆਕਲ ਕਰੇ ਤਦ ਕਾਹਦਾ ਮਿਥਿਆ? ਮੁੰਨੇ ਯਾਗਵਲਕ ਤੇ ਮੰਨੋ ਤੇ ਵਿਆਸ ਜੀ ਨੇ ਮੈਨੂੰ ਕਿਹਾ ਹੈ ਕਿ ਇਸ ਬਖਸ਼ੇ ਤਪਸ਼ਵੀ ਜੀ ਦੇ ਤਪ ਨੂੰ ਵੇਖ ਕੇ ਨਹੀਂ ਭੁੱਲਣਾ ਕਿ ਜੀਵ ਹਨ, ਇਹ ਤੇ ਗੁਰੂ ਜੋਤੀ ਹਨ ਔਰ ਇਹਨਾਂ ਦਾ ਪਰਮ ਜੋਤੀ ਵਾਲਾ ਸਰੀਰ ਹੈ। ਸਰੀਰ ਵਿੱਚ ਕੇਵਲ ਨਿਵਾਸ ਹੈ, ਪਰਮੇਸ਼ਰ ਨਿਰੰਕਾਰ ਹੈ, ਪਰ ਜਗਤ ਉਤਪਤੀ ਦੇ ਸੰਬੰਧ ਵਿੱਚ ਕਰਤਾਰ ਪਾਲਣਹਾਰ ਤੇ ਸਿਖਾਵਣਹਾਰ ਗੁਰੂ ਹੈ। ਉਸ ਗੁਰੂ ਰੂਪਤਾ ਦਾ ਨਿਵਾਸ ਇਸ ਬਖਸ਼ੇ ਤਪੀ ਜੀ ਦੇ ਵਿੱਚ ਹੈ। ਇਹ ਉਸ ਗੁਰੂ ਜੋਤੀ ਦਾ ਅਵਤਾਰ ਹਨ, ਉਸਦਾ ਰੂਪ ਹਨ। ਇਹਨਾਂ ਨੇ ਜਗਤ ਵਿੱਚ ਚੜ੍ਹਦੀ ਕਲਾ ਦਾ ਨਮੂਨਾ ਕਾਇਮ ਕਰਨਾ ਹੈ, ਭਾਵ ਕਿ ਹਉਮੈ ਨਾ ਹੋਵੇ ਪਰ ਮੌਤ ਦਾ ਭੈ ਵੀ ਨਾ ਹੋਵੇ, ਮਰਦਉ ਹੋਵੇ ਪਰ ਤ੍ਰਿਸ਼ਨਾ ਰਤੀ ਭਰ ਨਾ ਹੋਵੇ, ਸੱਚ ਦੀ ਖਾਤਰ ਅਭੈ ਪਦ ਤੇ ਆਦਮੀ ਅਭੈ ਵਰਤੋਂ ਵਰਤ ਕੇ ਪ੍ਰਵਿਰਤੀ ਵਿੱਚ ਨਿਰਵਿਰਤੀ ਤੇ ਟੁਰਨ, ਨਾ ਭੈ ਦੇਣ ਨਾ ਭੈ ਖਾਣ, ਇਉਂ ਜਗਤ ਵਿੱਚ ਬੈਕੁੰਠ ਹੋ ਜਾਵੇ, ਐਸੇ ਬੰਦੇ ਫਿਰ ਜਗਤ ਵਿੱਚ ਖੇਦ ਨਹੀਂ ਪੈਦਾ ਹੋਣ ਦੇਣਗੇ, ਨਾ ਪੈਦਾ ਕਰਨਗੇ। ਸੱਚ ਨਿਰਾ ਸੱਚ, ਬੋਲਣ ਮਾਤਰ ਨਹੀਂ, ਸਰਵਥਾ ਸੱਚ, ਪਰ ਟੁਰਨਾ ਸੱਚ ਹੈ। ਕਿਸੇ ਸਹਿ ਦਾ ਆਪਣੇ ਅਸਲੇ ਵਿੱਚ ਕਮਾਲ ਵਿੱਚ ਹੋਣਾ ਸੱਚ ਹੈ, ਹੋਰ ਦਾ ਹੋਰ ਨਾ ਹੋ ਜਾਣਾ ਸੱਚ ਹੈ, ਸੱਚ ਪਰ ਟਿਕਾਓ ਹੀ ਸੱਚ ਹੈ। ਭੈ ਦੇਣ ਵਾਲਾ ਸੱਚ ਨੂੰ ਰੋਕ ਪਾਉਂਦਾ ਹੈ, ਭੈ ਖਾਣ ਵਾਲਾ ਸੱਚ ਨੂੰ ਛੱਡ ਦਿੰਦਾ। ਨਮੂਨੇ ਦਾ ਮਰਦ ਉਹ ਹੈ ਜੋ ਨਾ ਭੈ ਖਾਵੇ ਨਾ ਭੈ ਦੇਵੇ। ਪਰੰਤੂ ਜਗਤ ਵਿੱਚ ਹੁਣ ਇਹ ਨਮੂਨਾ ਕਾਇਮ ਕਰਨਾ ਹੈ ਕਿ ਨਿਰਭੈ ਬੰਦਾ ਲੋੜ ਪਏ ਤੇ ਸ਼ਸਤਰ ਫੜ ਕੇ ਵੀ, ਮਰ ਕੇ ਤੇ ਮਾਰ ਕੇ ਵੀ ਅਭੈ ਪਦ ਤੇ ਖੜਾ ਰਹੇ। ਤੇ ਭੇਦ ਇਹ ਹੈ ਕਿ ਅੰਦਰ ਤ੍ਰਿਸ਼ਨਾ ਨਾ ਹੋਵੇ, ਸੱਚ ਨੂੰ ਸੱਚ, ਸੱਚ ਨੂੰ ਅਬਦਲ ਰੱਖਣ ਲਈ ਜੀਓ ਅਬਦਲ, ਸੱਚ ਦੀ ਖਾਤਰ ਭੈ ਨਾ ਖਾਣ ਵੇਲੇ ਸ਼ਾਸਤਰਾਂ ਤੱਕ ਨੌਬਤ ਜੇ ਆ ਪਵੇ ਤਾਂ ਅਭੈ ਬੰਦਾ ਨਿਰਭੈ ਹਾਲ ਵਿੱਚ ਵਰਤ ਰਿਹਾ ਹੋਵੇ। ਕਮਜ਼ੋਰੀ, ਕਾਇਰਤਾ, ਰਸਤਾ ਨਾ ਰੋਕਣ, ਨਾ ਜ਼ੁਲਮ ਧੱਕਾ ਰਾਹ ਮਾਰਨ, ਸੱਚ ਰਹੇ, ਸੱਚਾ ਰਹੇ, ਇਸ ਕਾਰਜ ਲਈ ਤਪਸਵੀ ਜੀ ਨੇ ਜਾਣਾ ਹੈ। ਜੋ ਰੱਬੀ ਰੌਂ ਗੁਰੂ ਨਾਨਕ ਦੇਵ ਜੀ ਨੇ ਹੁਕਮ ਵਿੱਚ ਲਾਈ ਹੈ ਸੋ ਕਮਾਲ ਹੈ, ਪਰ ਉਸ ਉੱਤੇ ਮੂਰਖ ਵਾਰ ਵਾਰ ਹਮਲਾ ਕਰ ਰਿਹਾ। ਉਸ ਦੀ ਰੱਖਿਆ ਅਤੇ ਪ੍ਰਚਾਰ ਲਈ ਇਹਨਾਂ ਨੇ ਜਾਣਾ ਹੈ ਅਤੇ ਗੁਰੂ ਨਾਨਕ ਵਾਲਾ ਕੰਮ ਵੀ ਸਾਰਾ ਉਵੇਂ ਦਾ ਉਵੇਂ ਹੀ ਕਰਨਾ ਹੈ। ਸੋ ਮੇਰਾ ਤਾਂ ਉਸ ਵੇਲੇ ਦਾ ਭੈ ਅਤੇ ਸਤਿਕਾਰ ਨਾਲ ਮਨ ਭਰ ਰਿਹਾ ਹੈ, ਸੱਚਮੁੱਚ ਜਗਤ ਤ੍ਰੈਕਾਲ ਮਿਥਿਆ ਹੈ। ਪਰ ਜੇ ਵਰਤੋਂ ਵਿੱਚ ਵਰਤਦਿਆਂ ਦੁੱਖ ਸੁੱਖ ਪਾਉਂਦਿਆਂ ਅੰਦਰਲਾ ਅਤੀਤ ਰਹੇ ਤਾਂ ਹੀ ਇਹ ਨਿਸ਼ਚਾ ਸਫਲ ਹੈ। ਹੁਣ ਸਾਰਿਆਂ ਨੇ ਆਖਿਆ, ਹੇ ਤਪਸਵੀ ਜੀ, ਆਪ ਜਾਓ, ਆਪ ਮਹਾਂਬਲੀ, ਪਰ ਵੈਤ੍ਰਿਸ਼ਨ ਅਨੁਰਾਗ ਅਤੇ ਅਵਧੂਤ ਰੂਪ ਰਸਾਲ ਅਤੇ ਫਿਰ ਰਸ ਸੁਤੰਤਰ ਹੋ, ਆਪ ਚਲੋ ਅਤੇ ਕਿਰਪਾ ਕਰਕੇ ਸਾਨੂੰ ਵੀ ਨਾਲ ਲੈ ਚਲੋ। ਅਸਾਂ ਜਿਵੇਂ ਇਕਾਂਤ ਅਤੇ ਬਰਫਾਂ ਵਿੱਚ ਆਪ ਦੇ ਨਾਲ ਸੁਤੰਤਰ ਮੌਜ ਮਾਣੀ ਹੈ, ਹੁਣ ਜਗਤ ਜਾਲ ਵਿੱਚ ਆਪ ਦੇ ਨਾਲ ਵਿਚਰਾਂਗੇ ਅਤੇ ਆਪ ਦਾ ਯਥਾ ਸ਼ਕ ਹੱਥ ਵਟਾਵਾਂਗੇ। ਇਕੱਲੇ ਇੱਥੇ ਅਸੀਂ ਹੁਣ ਕੀ ਕਰਾਂਗੇ? ਇਸ ਪਰ ਬਖਸ਼ੇ ਹੋਏ ਤਪਸਵੀ ਜੀ ਬੋਲੇ, ਸ਼ੁਕਰ ਹੈ ਕਿ ਆਪ ਸਾਹਿਬਾਂ ਦੇ ਸੰਸੇ ਨਿਵਿਰਤ ਹੋਏ, ਸ਼ੁਕਰ ਹੈ ਕਿ ਆਪ ਮੇਰੇ ਨਾਲ ਰਲੋਗੇ। ਮੇਰੇ ਲਈ ਅਨੰਤ ਵਾਹਿਗੁਰੂ ਦੀ ਹੋਂਦ ਇੱਕ ਸਾਪ੍ਰਤਕ ਬਾਤ ਹੈ ਅਤੇ ਇਸ ਕੇਂਦਰ 'ਤੇ ਵਸ ਰਿਹਾ ਮੈਂ ਸਦਾ ਸੁਖੀ ਹਾਂ। ਆਓ ਆਪ ਵੀ ਸਾਰੇ ਇਸੇ ਦਰਵੇ 'ਤੇ ਟੇਕ ਲੈ ਕੇ ਚਲੋ ਅਤੇ ਅਸੀਂ ਸਾਰੇ ਉਸ ਦਾ ਮਹਾਨ ਕਾਰਜ ਕਰੀਏ। ਬ੍ਰਹਮ ਰਿਸ਼ੀ ਜੀ ਨਿਮਰਤਾ ਸਹਿਤ ਬੋਲੇ, ਆਪ ਹੁਣ ਇੱਥੋਂ ਜਗਤ ਨੂੰ ਚੱਲੋਗੇ? ਬ੍ਰਹਮ ਤਪਸਵੀ ਜੀ ਬੋਲੇ, ਨਹੀਂ ਜੀ, ਪਹਿਲੋਂ ਸੱਚਖੰਡ ਜਾਸਾਂ, ਉੱਥੋਂ ਪਿਤਾ ਤੋਂ ਆਗਿਆ ਲੈ, ਉਸ ਅਨੰਤ ਅਤੇ ਅਨਾਦ ਤੋਂ, ਉਸ ਦੇ ਹੁਕਮ ਦੁਆਰਾ ਜੋ ਕੁਛ ਪ੍ਰਾਪਤ ਹੋਵੇਗਾ ਉਹ ਲੜ ਬੰਨ ਕੇ ਟੁਰਾਂਗਾ। ਮੈਂ ਸੁਰਤ ਨੂੰ ਉਸ ਏਕੀ ਦੇ ਚਰਨਾਂ ਵਿੱਚ ਬੰਨ ਕੇ ਟੁਰਨਾ ਹੈ। ਜਗਤ ਵਿੱਚ ਮਾਇਆ ਪ੍ਰਬਲ ਹੈ, ਲੋਭ ਲਹਿਰ ਨਿਚਰ ਚੱਜ ਰਹੀ ਹੈ, ਸਰੀਰ ਗਰਕ ਰਹੇ ਹਨ। ਮੈਂ ਸੰਸਾਰ ਸਮੁੰਦਰ ਵਿੱਚ ਸੁਰਤ ਉੱਚੀ ਅਤੇ ਸਾਈਂ ਚਰਨਾਂ ਵਿੱਚ ਰੁੱਝੀ ਰੱਖ ਕੇ ਉਸ ਦੀ ਪ੍ਰੇਮ ਖਿੱਚ ਵਿੱਚ ਆਪ ਰਹਿ ਕੇ ਕੰਮ ਕਰਨਾ ਹੈ। ਇਹ ਬਖਸ਼ਿਸ਼ ਹੋ ਗਈ ਹੈ, ਪਰ ਸੱਚਖੰਡ ਰਹਿ ਕੇ ਮਾਤ ਲੋਕ ਜਾਣਾ ਹੈ, ਇਹ ਆਗਿਆ ਹੈ ਦਾਤਾ ਜੀ ਦੀ। ਸੋ ਮੈਂ ਅੱਜ ਜਾਵਾਂਗਾ ਅਤੇ ਆਪ ਨੇ ਹੁਣ ਅੱਜ ਤੋਂ ਹਰ ਕੀਰਤ ਬਿਨਾਂ ਹੋਰ ਤਪ ਨਹੀਂ ਕਰਨਾ। ਵਾਪਸ ਆਉਂਦੇ ਹੋਏ ਤੁਸਾਂ ਨੂੰ ਮੈਂ ਨਾਲ ਲੈ ਕੇ ਮਾਤ ਲੋਕ ਚੱਲਾਂਗਾ। ਗੱਲ ਕਿ ਸਾਰਿਆਂ ਵਿੱਚ ਹਰ ਜਸ ਭਰ ਗਿਆ, ਕੀਰਤਨ ਦਾ ਰਸਦਾਇਕ ਤਪ ਆ ਗਿਆ, ਫਿਰ ਸਿਫਤ ਵਿੱਚ ਭਰ ਕੇ ਸਭ ਨੇ ਤਪਸਵੀ ਜੀ ਨੂੰ ਮਾਨੋ ਹੇਮਕੁੰਡ ਤੋਂ ਸੱਚਖੰਡ ਵੱਲ ਤੋਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।